ظاہر ظہور گرو گوبند سنگھ جی، نین مچ رہے پک جھلک ظہور نور، کھچ رہی گھٹ تصویر اسیرڑی، اکھیاں اگڑیاں نہ مڑیاں سرت لو، لگ رہی تاڑی جوت رسک رسیرڑی، پور رہی دب جوت نبھ اتے نابھ وکھے، ادبھت جھاری رس جوت بسمیرڑی، رسیا رسالو جھالو رم سیجڑی تے بھوگ لاوے، آتم آنند بھوگ گت اجبیرڑی، آتم سنجوگ بھوگ سکھن سہاگ بھاگ، امی انس جاگ لائے تیج ود تائے ہیں، سردھن سردھالو جوت جگت جگالو جنا، سنمکھ ہوئے دب درس دکھائے ہیں، راول ریسالو جلویش سندریش سروپ، جوت پر چانڈ کر آ پرگٹائے ہیں، گرمکھ انن سکھن کے ردہ مجھار، دھار اوتار کلگیش گرو آئے ہیں، ست گر میرا سدا سدا نہ آوے نہ جائے، او ابناشی پرکھ ہے سب میں رہا سمائے، سوہی ملا چوتھا۔ اس اوپرلے گرواک دے بھاو انوسار ستگرو میرا، ہاں جی میرا نانک دشمیش گرو جگتیش، دشمیش گرو جگت گرو نانک کلگیش گرو، سدا سدا حاضر حضور ظاہر ظہور، سب میں بھرپور ساکشات نور و نور ہے، سدا حاضر ہے آون جان دی قید تو سدا باہر ہے، ایک ہے آون پھر جون نہ آیا دے بھاو انسار، کیول ایک وار ستگرو سنسار وکھے منک جامے وچ اوتار دھار کے آیا، تاں صرف جی دان دے بھگتی لائن نمت سچا پروپکاری بن کے آیا، بہڑ اجہی آمنی دی لوڑ اسنو نہیں رہی، جوتی جوت سمائے کے او ابناشی پرکھ ہی رہا، سب میں سمائے رہا ابناشی پرکھ ہے، سدا حاضر ناظر ابناشی پرکھ ہے، جوت جامے وچ پرگٹ ہویا انن شردھالو گرمکھ جنانو، دب درشن دکھائے کے نحال نحال کرنہارا ہے، اسنو بہڑ منوش جاما تارن دی لوڑ نہیں، منوش جامے وچ اوتار تارن دی لوڑ نہیں، جے جے اوسر آئے بنیوں ہے تہاں انن ابھیاسی جنا جوت وگاسی جنا دے ہردیاں اندر، پر چانڈ جوت مئی اوتار دھار کے ترس دکھاوندا آیا ہے، جوتی جوت سماؤن دے سمے تو ہی سدا سدا پرتکھ دیدار جلوے، اپنی جاگت جوت جاپن ہار خالص گرمکھ جنانو دکھاوندا آیا ہے اتے دکھاوندا رہے گا، مڑ منک جامے اوتار دھارندا گرو اوتار دھارندا سلسلہ ہی سری دشمیش جی نے مکا دتا، بھوت بھوک دے جانن ہار انتر جامی سری گرو کلگی دھر صاحب نے اے وچار کے کہ کل جگ وکھے اگے نو گھر گھر ہوئے بیٹھ ہیں راما والا ورتارا ضرور ورتے گا، گرو ڈم والا فستا ہی وڈ دتا، سری گرو دشمیش جی دے اس اندیے تو اجان پرش کئی انبھول سکھ بھی جدوں یہ کہندے سنی دے ہن کہ گرو صاحب پھر دے تھار کے آن گے، تا انہاں دے اس اجان پنے تے ہاسا بھی آندا ہے اتے ترس بھی آندا ہے، پر افسوس ہے تا اے ہے کہ گرو دشمیش جی نے جتنا بھی اسانوں خیال تو ورجیا ਉਤਨੀ ਹੀ ਬਹੁਤੀ ਇਹ ਇੱਲਤਮਈ ਮਰਜ਼ ਦਿਨੋਂ ਦਿਨ ਸਾਡੇ ਅੰਦਰ ਜ਼ੋਰਾਂ ਨਾਲ ਪ੍ਰਵੇਸ਼ ਕਰਦੀ ਜਾ ਰਹੀ ਹੈ। ਨਿਤ ਆਏ ਦਿਨ, ਨਿਤ ਨਵੇਂ ਦਿਨ ਇਹ ਸੁਣੀਦਾ ਹੈ ਤੇ ਸੁਣ ਕੇ ਸ਼ਰਮਸਾਰ ਹੋਈਦਾ ਹੈ ਕਿ ਅਮੁੱਕੀ ਜਗ੍ਹਾ ਅਮਕੇ ਦੇਹਧਾਰੀ ਗੁਰੂ ਨੇ ਅਵਤਾਰ ਧਾਰਿਆ ਹੈ। ਅਮਕੇ ਸਮੇਂ ਫੇਰ ਗੁਰੂ ਜੀ ਅਵਤਾਰ ਧਾਰਨਗੇ। ਇਹ ਅਮਕੇ ਧਿਮਕੇ ਕੱਚ ਘਰੜ ਖਿਆਲਾਂ ਵਾਲੀਆਂ ਗੱਲਾਂ ਗੁਰਮਤ ਦੇ ਵਿਰੁੱਧ ਅਤੇ ਸ੍ਰੀ ਦਸ਼ਮੇਸ਼ ਜੀ ਦੇ ਆਸ਼ੇ ਦੇ ਉਲਟ ਹਨ, ਪਰ ਇਹ ਉਪਜਦੀਆਂ ਉਹਨਾਂ ਨੂੰ ਹੀ ਹਨ ਜੋ ਗੁਰਮਤ ਨਾਮ ਅਭਿਆਸ ਕਮਾਈ ਤੋਂ ਘੁੱਥੇ ਹੋਏ ਮਨਮੁਖੀਏ ਹਨ, ਜਿਨ੍ਹਾਂ ਗੁਰਮੁਖ ਜਨਾਂ ਦੇ ਘਟਾਂ ਅੰਦਰ ਗੁਰਮਤ ਨਾਮ ਦੀ ਅਨਿਨ ਕਮਾਈ ਦੁਆਰਾ ਗੁਰੂ ਜੋਤ ਦੇ ਪ੍ਰਤੱਖ ਪ੍ਰਕਾਸ਼ ਦੀ ਪਾਰਸ ਕਲਾ ਜ਼ਾਹਰ ਕਲਾ ਵਰਤੀ ਹੈ, ਤਿਨ੍ਹਾਂ ਨੂੰ ਗੁਰੂ ਹਰਦਮ ਹਾਜ਼ਰ ਨਾਜ਼ਰ ਦਿਸਦਾ ਹੈ। ਹਾਂ, ਘੱਟ ਵੱਧ ਅਭਿਆਸ ਕਮਾਈ ਅਨੁਸਾਰ ਕਿਤੇ ਲੁਕਣ ਮੀਟੀ ਜੋਤ ਜਲਵੇ ਦਿਖਾਉਂਦਾ ਹੈ ਅਤੇ ਕਿਤੇ ਸਦ ਵਿਗਾਸੀ ਦਰਸ਼ਨਾਂ ਦਾ ਮੀਂਹ ਵਰਸਾਉਂਦਾ ਹੈ। ਹਰ ਹਾਲਤ ਵਿੱਚ ਸ਼ਰਧਾਵਾਨ ਜੋਤ ਵਿਗਾਸੀ ਗੁਰਸਿੱਖਾਂ ਤਾਈਂ ਇਹ ਘਾਟ ਕਦੇ ਵੀ ਪ੍ਰਤੀਤ ਨਹੀਂ ਹੁੰਦੀ ਕਿ ਸਤਿਗੁਰੂ ਹੈ ਨਹੀਂ। ਉਹ ਤਾਂ ਸਦਾ ਸਦਾ ਸਤਿਗੁਰ ਮੇਰਾ ਸਦਾ ਸਦਾ ਤਿਨ੍ਹਾਂ ਦੇ ਦਿਬਦਰਸੀ ਆਤਮ ਨੈਣਾਂ ਨੂੰ ਨਜ਼ਰੀ ਆਉਂਦਾ ਹੈ। ਤਾਂ ਹੀ ਤਾਂ ਇਹ ਹਰਦਮ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਨਾਮ ਅਭਿਆਸ ਦੇ ਘਾਟੇ ਵਾਲੇ ਪੁਰਸ਼ਾਂ ਨੂੰ ਇਹ ਚੜ੍ਹਦੀ ਕਲਾ ਕਿੱਥੇ? ਉਹ ਤਾਂ ਘਟੀਅਲ ਖਿਆਲਾਂ ਦੀ ਨਿਗਰ ਦੀ ਕਲਾ ਵਿੱਚ ਹੀ ਸੜੀਅਲ ਜਨਮ ਬਤੀਤ ਕਰਦੇ ਹਨ। ਕਦੇ ਕਿਸੇ ਦਾ ਆਸਰਾ ਤੱਕਦੇ ਹਨ, ਕਦੇ ਕਿਸੇ ਦੀ ਓਟ ਤਕਾਉਂਦੇ ਹਨ, ਪਰ ਆਪਣੇ ਨਿੱਜ ਅਸਲੇ ਵੱਲ ਨਹੀਂ ਆਉਂਦੇ। ਸਭ ਤੋਂ ਬਹੁਤੀ ਨਿਰਾਸ਼ਤਾ ਵਾਲੀ ਗੱਲ ਹੈ ਤਾਂ ਇਹ ਹੈ ਕਿ ਸਦਾ ਆਪਣੇ ਖਾਲਸੇ ਨੂੰ ਪ੍ਰਚੰਡ ਕਲਾ ਜਗਦੀ ਜੋਤ ਦੇ ਚੜ੍ਹਦੇ ਰੰਗਾਂ ਵਿੱਚ ਰੱਖਣ ਵਾਲੇ ਸ੍ਰੀ ਦਸ਼ਮੇਸ਼ ਜੀ ਦੇ ਅਖੌਤੀ ਸੋ ਕਾਲਡ ਸਿੱਖ ਆਪਣੇ ਉੱਚ ਖਾਲਸਾਈ ਆਦਰਸ਼ਾਂ ਤੋਂ ਗੁੰਮਰਾਹ ਹੋ ਕੇ ਬੁੱਤ ਪ੍ਰਸਤੀ ਮਤ ਮਤਾਂਤਰੀ ਆਨਮਤੀ ਆਗੂਆਂ ਦੇ ਪੈਰੋਕਾਰ ਬਣਦੇ ਚਲੇ ਜਾ ਰਹੇ ਹਨ, ਜਿਸ ਦਾ ਸਿੱਟਾ ਇਹ ਹੋ ਰਿਹਾ ਹੈ ਕਿ ਸਤਿਗੁਰੂ ਦਸ਼ਮੇਸ਼ ਜੀ ਦਾ ਤੇਜ ਗੁਆ ਰਹੇ ਹਨ ਅਤੇ ਗੀਦੀ ਬਣ ਰਹੇ ਹਨ। ਬੜੇ ਤੋਂ ਬੜੇ ਪ੍ਰਸਿੱਧ ਆਗੂ ਕਹਾਉਣ ਵਾਲੇ ਵੀ ਅਸਲ ਅਸੂਲਾਂ 'ਤੇ ਦ੍ਰਿੜ ਨਹੀਂ ਰਹਿੰਦੇ। ਉਹਨਾਂ ਦਾ ਕੋਈ ਅਸੂਲ ਹੀ ਨਹੀਂ, ਇੱਕ ਅਸੂਲ ਨੂੰ ਬਣਾਉਂਦੇ ਹਨ ਅਤੇ ਇੱਕ ਨੂੰ ਢਾਉਂਦੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਦੀਆਂ ਬੜਕਾਂ ਮਾਰਨ ਵਾਲੇ ਪੰਥ ਕੀ ਜੀਤਮਈ ਖਾਲਸਾ ਪੰਥ ਐਂਟੀਟੀ ਦੀਆਂ ਟਹਿਰਾਂ ਛੱਡਣ ਵਾਲੇ ਵੀ ਅੱਜ ਹਾਰੇ ਹੋਏ ਪੋਲੀਟੀਸ਼ਨਾਂ ਅਤੇ ਕਮਜ਼ੋਰ ਮੰਗਤਿਆਂ ਵਾਂਗੂ ਪੰਜਾਬੀ ਸੂਬੇ ਦੀਆਂ ਮੰਗਾਂ ਮੰਗ ਰਹੇ ਹਨ। ਉਹਨਾਂ ਅਵਲ ਪੰਥੀਆਂ ਦੀ ਨਿਰੋਲ ਪੰਥਕ ਨਿਰੋਲਤਾ ਜਣਾਉਣ ਵਾਲੀ ਟਾਹਰ ਕਿੱਥੇ ਗਈ? ਉਹਨਾਂ ਨੂੰ ਖਾਲਸਾਈ ਨਾਰਿਆਂ 'ਤੇ ਵਿਸ਼ਵਾਸ ਨਹੀਂ ਰਿਹਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ ਵਾਲੇ ਸ੍ਰੀ ਦਸ਼ਮੇਸ਼ ਮੁੱਖ ਵਾਕ 'ਤੇ ਭਰੋਸਾ ਹੀ ਨਹੀਂ ਰਿਹਾ। ਉਹ ਹੁਣ ਅਨਮਤੀ ਹਿੰਦੂਆਂ ਦੀ ਹਮਾਇਤ ਲੈਣ ਨੂੰ ਬੜਾ ਫਖਰ ਸਮਝਦੇ ਹਨ। ਉਹ ਮੁੜ ਹਿੰਦੂਆਂ ਵਿੱਚ ਮਿਲਗੋਬਾ ਹੋ ਕੇ ਮਲੀਆ ਮੇਟ ਹੋਣ 'ਤੇ ਲੱਕ ਬੰਨੀ ਬੈਠੇ ਹਨ ਅਤੇ ਇਸ ਗੁਰਮਤਹੀਣੀ ਗੱਲ ਨੂੰ ਜਿਤਲਾਉਣਾ ਬੜੀ ਵੀਰਤਾ ਭਰੀ ਸਿਆਣਪ ਸਮਝਦੇ ਹਨ ਕਿ ਸਿੱਖ ਹਿੰਦੂਆਂ ਵਿੱਚੋਂ ਹੀ ਨਿਕਲੇ ਹਨ। ਉਹਨਾਂ ਨੂੰ ਇਸ ਗੱਲ ਦੇ ਹਾਮੀ ਹੋਣ ਵਿੱਚ ਰੰਚਕ ਵੀ ਲੱਜਾ ਨਹੀਂ ਆਉਂਦੀ। ਉਹਨਾਂ ਨੂੰ ਇਸ ਗੱਲ ਦੀ ਪ੍ਰਤੀਤ ਹੀ ਨਹੀਂ ਆਉਂਦੀ ਕਿ ਖਾਲਸਾ ਕੌਮਮਈ ਸਿੱਖ ਜਨਤਾ ਗੁਰੂ ਨਾਨਕ ਸਾਹਿਬ ਦੀ ਕੁੱਖ ਵਿੱਚੋਂ ਨਿਕਲੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਪਲੀ ਹੈ। ਹਿੰਦੂਆਂ ਵਿੱਚੋਂ ਨਿਕਲੇ ਆਖਣ ਵਾਲੇ ਖੁਦ ਹਿੰਦੂ ਹਨ ਅਤੇ ਹਿੰਦੂ ਕੌਮ ਦੇ ਹਾਮੀ ਹਨ। ਹਿੰਦੂ ਇੱਕ ਗੁਲਾਮ ਕੌਮ ਹੈ, ਧੁਰ ਤੋਂ ਗੁਲਾਮ ਹੀ ਚਲੀ ਆਉਂਦੀ ਹੈ। ਅਜਿਹੀ ਗੁਲਾਮ ਕੌਮ ਦੀ ਸ਼ਫਾਤ ਉਹ ਢੂੰਡਣ ਵਾਲੇ ਲੋਕ ਗੁਲਾਮਾਂ ਦੇ ਗੁਲਾਮ ਹਨ, ਉਹਨਾਂ ਨੂੰ ਚੜ੍ਹਦੀ ਕਲਾ ਕਿੱਥੇ? ਤਿਨ੍ਹਾਂ ਨੂੰ ਸਿਰ ਉੱਪਰ ਠਾਡਾ ਗੁਰਸੂਰਾ ਨਜ਼ਰ ਹੀ ਨਹੀਂ ਆਉਂਦਾ। ਤਿਨ੍ਹਾਂ ਦੇ ਕਾਰਜ ਕਿੱਥੋਂ ਅਤੇ ਕਿੱਕੂ ਪੂਰੇ ਹੋਣੇ ਹਨ? ਸਤਿਗੁਰੂ ਤਿਨ੍ਹਾਂ ਦਾ ਹੀ ਸਹਾਈ ਹੁੰਦਾ ਹੈ ਜੋ ਸਤਿਗੁਰ ਸੂਰਮੇ ਨੂੰ ਸਦਾ ਸੀਸ ਉੱਤੇ ਕਾਇਮ ਦਾਇਮ ਜਾਣਦੇ ਹਨ। ਤਿਨ੍ਹਾਂ ਚੜ੍ਹਦੀ ਕਲਾ ਵਾਲੇ ਸਿੰਘ ਸੂਰਮਿਆਂ ਦੇ ਸੀਸ ਉੱਤੇ 96 ਕਰੋੜ ਗੁਰੂ ਦੀਆਂ ਗੁਪਤ ਸ਼ਹੀਦੀ ਫੌਜਾਂ ਸਾਵਧਾਨ ਹੋ ਕੇ ਸਦਾ ਪਹਿਰਾ ਦਿੰਦੀਆਂ ਹਨ। ਅਜਿਹੇ ਸਿੰਘਾਂ ਸੂਰਮਿਆਂ ਦੇ ਆਤਮਾ ਅੰਦਰ ਹੀ ਗੁਰੂ ਕੀ ਸੂਰਮਤ ਕਲਾ ਵਰਤਦੀ ਹੈ। ਅਜਿਹੇ ਕਲਾਧਾਰੀ ਸੂਰਮੇ ਸਿੰਘਾਂ ਅੰਦਰ ਗੁਰੂ ਨੇ ਆਪ ਵਰਤਣਾ ਹੈ। ਜਦੋਂ ਨੇੜੇ ਤੇੜੇ ਇਹ ਸਮਾਂ ਢੁੱਕ ਆਇਆ ਅਤੇ ਖਾਲਸਾ ਕੌਮ ਅੰਦਰ ਇਹ ਜ਼ਾਹਰੀ ਕਲਾ ਦਾ ਪ੍ਰਤੱਖ ਜ਼ਹੂਰ ਪੁਰਨੂਰ ਵਰਤ ਗਿਆ, ਉਸ ਛਿਨ ਅੰਦਰ ਤਤਕਾਲ ਹੀ ਖਾਲਸਈ ਹਲੇਮੀ ਰਾਜ ਹੋ ਜਾਏਗਾ, ਜ਼ਰੂਰ ਹੋਏਗਾ, ਹੋ ਕੇ ਰਹੇਗਾ। ਸ੍ਰੀ ਖੜਗੇਸ਼ ਗੁਰੂ ਸਤਿਗੁਰੂ ਦਸ਼ਮੇਸ਼ ਜੀ ਦੀ ਜ਼ਾਹਰ ਕਲਾ ਵਰਤੇਗੀ, ਉਸ ਦਾ ਜ਼ਹੂਰ ਘਟ ਘਟ ਅੰਦਰ ਆ ਵਰਤੇਗਾ। ਇਉਂ ਗੁਰੂ ਅਵਤਾਰ ਧਾਰਨ ਦੇ ਤਤ ਆਦਰਸ਼ੀ ਅਰਥ ਜ਼ਹੂਰ ਪਜ਼ੀਰ ਹੋਣਗੇ। ਖਾਲਸਾ ਜੀ ਦੀ ਫਤਿਹ ਖੜਗ ਦੇ ਆਸਰੇ ਹੈ, ਨਾਮ ਖੰਡੇ ਦੇ ਆਸਰੇ ਹੈ। ਇਸੇ ਨਾਮ ਖੰਡੇ ਨੇ ਜੋ ਤੇਜਸਵੀ ਖੰਡਾ ਬਣ ਜਾਣਾ ਹੈ। ਇਸੇ ਜੋ ਤੇਜਸਵੀ ਖੰਡੇ ਦੇ ਖੜਕਾਉਣ ਲਈ ਸ਼੍ਰੀ ਖੜਗੇਸ਼ ਗੁਰੂ ਖਾਲਸਾ ਜੀ ਨੇ ਖਾਲਸਾ ਕੌਮ ਨੂੰ ਸਾਜਿਆ ਹੈ। ਇਸੇ ਖੜਗੇਸ਼ ਖੰਡੇ ਦਾ ਨਾਮ ਭਗਉਤੀ ਹੈ, ਜਿਸ ਦੀ ਟੇਕ ਵਿੱਚ, ਜਿਸ ਦੀ ਗੋਦ ਵਿੱਚ ਖਾਲਸੇ ਨੇ ਰਹਿਣਾ ਹੈ। ਜਿਸ ਭਗਉਤੀ ਰੂਪ ਖੜਗ ਖੰਡੇ ਨੂੰ ਖਾਲਸਾ ਜੀ ਨੇ ਸਦਾ ਗੋਦ ਵਿੱਚ ਰੱਖਣਾ ਹੈ, ਸੀਸ 'ਤੇ ਰੱਖਣਾ ਹੈ, ਸੀਸ 'ਤੇ ਸਤਿਕਾਰਨਾ ਹੈ, ਸੀਸ 'ਤੇ ਨਮਸਕਾਰਨਾ ਹੈ, ਸਵਾਸ ਸਵਾਸ ਚਿਤਾਰਨਾ ਹੈ। ਹਰ ਅੜੇ ਸਮੇਂ, ਦੁੱਖ ਸੁੱਖ ਸਮੇਂ ਸਾਸ ਗ੍ਰਾਸ ਭਗਉਤੀ ਨੂੰ ਆਪਣਾ ਆਦਰਸ਼ ਵਿਲੱਖਣੀ ਉਦੇਸ਼ ਬਣਾ ਕੇ ਸਲਾਹਣਾ ਹੈ, ਅਰਦਾਸੇ ਵਿੱਚ ਅਰਦਾਸਣਾ ਹੈ। ਸਭ ਤੋਂ ਪ੍ਰਥਮ ਇਸ ਭਗਉਤੀ ਨੂੰ ਹੀ ਮੁੱਖ ਰੱਖ ਕੇ ਸਾਰੇ ਕਾਰਜ ਰਾਸ ਕਰਨ ਦੀ ਅਰਦਾਸ ਸੰਭਾਲਣੀ ਸਵਾਰਨੀ ਹੈ। ਸ੍ਰੀ ਦਸ਼ਮੇਸ਼ ਜੀ ਨੇ ਇਹ ਅਰਦਾਸ ਸਾਨੂੰ ਸਿਖਲਾਈ। ਅਰਦਾਸ ਵਿੱਚ ਪ੍ਰਥਮ ਭਗਉਤੀ ਪਦ ਉਚਾਰ ਉਚਰਾਏ ਕੇ ਕੋਈ ਦੇਵੀ ਪੂਜਾ ਨਹੀਂ ਦ੍ਰਿੜਾਈ। ਐਸਾ ਖਿਆਲ ਸਿਰਫ ਕੰਬਖਤ ਅਤੇ ਕੱਚ ਘੜ ਖਿਆਲੀਆਂ ਦਾ ਹੈ ਕਿ ਸ੍ਰੀ ਦਸ਼ਮੇਸ਼ ਜੀ ਦੀ ਦ੍ਰਿੜਾਈ ਭਗਉਤੀ ਦੇਵੀ ਹੈ। ਖਾਲਸਈ ਅਰਦਾਸੇ ਵਿੱਚ ਚੜ੍ਹਦੀ ਕਲਾ ਕੇਵਲ ਖੜਗ ਰੂਪ ਭਗਉਤੀ ਸਰੂਪ ਵਿੱਚ ਹੀ ਹੈ, ਨਹੀਂ ਤਾਂ ਨਿਰੀ ਢਹਿੰਦੀ ਕਲਾ ਹੈ। ਭਗਉਤੀ ਪਦ ਦੇ ਇਸ ਉੱਚ ਆਦਰਸ਼ੀ ਸ਼੍ਰੀ ਦਸ਼ਮੇਸ਼ ਅਰਦਾਸ ਉਦੇਸ਼ ਤੋਂ ਊਣੇ ਅਤੇ ਮੁਨਹਰਫ ਬੇਮੁੱਖ ਲੋਕ ਸਦਾ ਢਹਿੰਦੀ ਅਤੇ ਨਿਘਰਦੀ ਕਲਾ ਵਿੱਚ ਹੀ ਰਹਿਣਗੇ। ਉਹਨਾਂ ਨੂੰ ਨਾ ਰਾਜ ਭਾਗ ਪ੍ਰਾਪਤ ਹੋਣਾ ਹੈ, ਨਾ ਉਹਨਾਂ ਦਾ ਪਰਮਾਰਥ ਸਵਰਨਾ ਹੈ, ਨਾ ਉਹਨਾਂ ਦਾ ਕੋਈ ਕਾਰਜ ਰਾਸ ਹੋਣਾ ਹੈ। ਸ੍ਰੀ ਦਸ਼ਮੇਸ਼ ਜੀ ਸਿੱਖਾਂ ਪ੍ਰਤੀ ਸ੍ਰੀ ਮੁੱਖ ਵਾਕ ਅਰਦਾਸ ਦਾ ਧੁਰਵਾ ਇਉਂ ਬਣ ਕੇ ਦਿਖਾਉਂਦੇ ਹਨ, ਸਿਖਾਉਂਦੇ ਹਨ। ਸਭ ਤੋਂ ਪਹਿਲਾਂ ਪਰਉਪਕਾਰ ਦੀ ਸੂਰਮਤਾ ਭਿੰਨੀ ਔਜ ਮੌਜ ਵਿੱਚ ਚੜ੍ਹਦੀ ਕਲਾ ਦੀ ਸਪਿਰਟ ਜਗਾਇਨੀ ਖੜਗ ਖੰਡੇਮਈ ਭਗਉਤੀ ਨੂੰ ਸਨਮੁੱਖ ਅਰਥ ਚਿੰਤਾਏ ਦੇ ਹਨ। ਇਸ ਚਿਤਵਨੀ ਨੂੰ ਹੀ ਪ੍ਰਥਮ ਭਗਉਤੀ ਸਿਮਰਨਾ ਦੱਸਦੇ ਹਨ। ਇਸ ਸਿਮਰਨ ਔਜ ਨੂੰ ਮੁੱਖ ਮੰਤਵ ਰੱਖਦੇ ਹੋਏ ਫਰਮਾਉਂਦੇ ਹਨ ਕਿ ਗੁਰੂ ਨਾਨਕ ਲਈ ਧਿਆਏ, ਹੇ ਅਰਦਾਸ ਕਰਨ ਹਾਰੇ ਤੂੰ ਧਿਆਇ ਲਈ। ਲਈ ਦੀ ਈੜੀ ਨੂੰ ਜੋ ਬਿਹਾਰੀ ਹੈ ਉਹ ਬਿੰਦੇ ਸੰਯੁਕਤ ਹੈ, ਇਸ ਬਿਧ ਗੁਰੂ ਨਾਨਕ ਦੇ ਦਸੋਂ ਜਾਮਿਆਂ ਨੂੰ ਅਰਦਾਸ ਵਿੱਚ ਧਿਆਉਣਾ ਹੈ, ਚੜ੍ਹਦੀ ਕਲਾ ਵਿੱਚ ਧਿਆਉਣਾ ਹੈ, ਨਿਰਭੈ ਹੋ ਕੇ ਧਿਆਉਣਾ ਹੈ, ਖਾਲਸਈ ਸ਼ਾਂਤ ਬੀਰਤਾ ਭਰੀ ਸਪਿਰਿਟ ਵਿੱਚ ਧਿਆਉਣਾ ਹੈ। ਗੀਦੀਆਂ ਵਾਲੀ ਮੁਰਦਾ ਸ਼ਾਂਤਮਈ ਨੂੰ ਪਰਹਰਨ ਅਤੇ ਪਰਹਰਾਉਣ ਲਈ ਇਹ ਖਾਲਸਈ ਅਰਦਾਸ ਹੈ। ਖਾਲਸਈ ਨਾਰੇ ਜੈਕਾਰੇ ਵੀ ਸਾਰੇ ਇਸ ਬੀਰਤਾ ਭਰਪੂਰ ਲੀਣੀ ਸਪਿਰਿਟ ਵਿੱਚ ਉਚਾਰੇ ਜਾਂਦੇ ਹਨ। ਰੋਮ ਰੋਮ ਅੰਦਰ ਜਾਗਤ ਜੋਤ ਨੂੰ ਘੱਟ ਸਪਿਰਿਟ ਨੂੰ ਉਭਾਰਨਾ, ਪੂਰਨ ਜਾਗਤ ਜੋਤ ਨੂੰ ਘੱਟ ਭੀਤਰ ਜਗਾਉਣਾ ਹੈ, ਇਉਂ ਨਿਰੋਲ ਖਾਲਸਾ ਸਦਵਾਉਣਾ ਹੈ। ਬਸ ਨਿਰੋਲ ਖਾਲਸੇ ਨੂੰ ਸਦਾ ਖਾਲਸੇਸ਼ ਦਸ਼ਮੇਸ਼ ਜੀ ਨੂੰ ਸਾਂਗੋ ਪਾਂਗ ਪੇਖਣਾ ਨਿਰਖਣਾ ਹੈ। ਸਤਿਗੁਰੂ ਦਸ਼ਮੇਸ਼ ਜੀ ਨੂੰ ਸਾਂਗੋ ਪਾਂਗ ਅੰਗ ਸੰਗ ਨਿਰਖਣ ਪੇਖਣ ਹਾਰੇ ਖਾਲਸਾ ਜੀ ਨੇ ਕਦੇ ਕਿਸੇ ਅਨਮਤ ਕੌਮ ਦਾ ਦੁਬੈਲ ਨਹੀਂ ਹੋਣਾ। ਇਸ ਦੁਬੈਲਤਾ ਦੀ ਕੁਰੀਜ ਰੀਤ ਕੁਰੀਤ ਜਿਨ੍ਹਾਂ ਸਿੱਖ ਸਦਾਵਣ ਹਾਰੇ ਪ੍ਰਾਣੀਆਂ ਅੰਦਰ ਵਰਤਦੀ ਹੈ, ਤਿਨ੍ਹਾਂ ਪ੍ਰਾਣੀਆਂ ਪ੍ਰਥਾਏ ਹੀ ਸਤਿਗੁਰੂ ਨੇ ਫਰਮਾਇਆ ਹੈ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਤਿਨ੍ਹਾਂ ਦੁਬੈਲ ਪੰਥੀਆਂ ਦੇ ਰਾਜ ਸਾਜ ਵੀ ਸਭ ਖੁਸ ਜਾਣੇ ਹਨ, ਆਨ ਸ਼ਾਨ ਆਬਰੂਈਆਂ ਵੀ ਸਭ ਮੁਸ ਜਾਣੀਆਂ ਹਨ। ਫੈਜ਼ਯਾਬ ਕਿਰਤਾਰਥ ਤਿਨ੍ਹਾਂ ਨੇ ਤਦੋਂ ਹੀ ਹੋਣਾ ਹੈ ਜਦੋਂ ਮੁੜ ਕੇ ਫੇਰ ਗੁਰੂ ਨਾਨਕ ਦਸ਼ਮੇਸ਼ ਜੀ ਦਾ ਆਸਰਾ ਪਰਨਾ ਤਿਨ੍ਹਾਂ ਨੇ ਲੈਣਾ ਹੈ। ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।